ਵਾਹਿਗੁਰੂ ਜੀ ਆਮ ਸ੍ਰੀ ਵਾਹਿਗੁਰੂ ਪਾਵ ਸਹਾਵੇ ਜਾਂਤੋ ਧਿਰ ਜੁਲਦੇ ਸੀਸ ਸਹਾਵਾ ਚਰਨੀ ਮੁਖ ਸਹਾਵਾ ਜਾਂਤੋ ਜਸ ਗਾਵੇ ਜਿਉ ਪਿਆ ਤੋ ਸ਼ਰਨੀ ਤੈਂਡੇ ਬੰਦਿਸ਼ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਭੋਲ ਕਮਾਈ ਇਸ ਮਿੱਤਰ ਵਿਚੋਲੇ ਜੈ ਮਿਲ ਪੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਚੈਨ ਸ਼ਾਹੇ ਅਰਦੋ ਆਲਮ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ ਬੜੇ ਸੁੰਦਰ ਅੰਦਾਜ਼ ਵਿੱਚ ਬੜੀ ਮਿੱਠੀ ਆਵਾਜ਼ ਵਿੱਚ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਸਰਵਣ ਕਰਾ ਕੇ ਗਏ ਨੇ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ ਜੋ ਮੇਰੇ ਸਾਹਿਬ ਜੀ ਨੇ ਅੱਜ ਅੰਮ੍ਰਿਤ ਵੇਲੇ ਸਾਨੂੰ ਮੁਬਾਰਕ ਹੁਕਮ ਬਖਸ਼ਿਸ਼ ਕੀਤਾ ਹੈ ਆਪਾਂ ਉਸ ਦੀ ਵਿਚਾਰ ਰਲ ਮਿਲ ਕੇ ਕਰਨੀ ਹੈ। ਤੇ ਪਾਤਸ਼ਾਹ ਜੀ ਹੁਕਮ ਕੀ ਬਖਸ਼ਿਸ਼ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤੂਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਜਿਨਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆਰੋਗ ਭਏ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨਕੇ ਹਉ ਮੈਂ ਰੋਗ ਗਏ ਰਹਾਉ ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ ਜਿਨ ਕੀਏ ਤਿਸੇ ਨ ਚਿਤ ਹੈ ਬਪੜੇ ਹਰ ਗੁਰਮੁਖ ਸੋਜੀ ਪਾਈ ਹਉ ਮੈਂ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹਉ ਬਲਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ
ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਇੱਕ ਵਾਰੀ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦਾ ਇਹ ਮੁਬਾਰਕ ਹੁਕਮਨਾਮਾ ਤੂੰ ਹੀ ਰਾਗ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 735 ਔਰ 36 ਤੇ ਇਸ ਵਾਇਮਾ ਗੁਰੂ ਸਵਾਰਿਓ ਇਸ ਮੁਬਾਰਕ ਹੁਕਮਨਾਮੇ ਦੀ ਜੋ ਰਹਾਉ ਦੀ ਪੰਗਤੀ ਹੈ ਨਾ ਇਹ ਸਾਰੇ ਹੀ ਸ਼ਬਦ ਦਾ ਮੂਲ ਭਾਵ ਹੈ ਕੇਂਦਰੀ ਭਾਵ ਸੈਂਟਰਲ ਆਈਡੀਆ ਇਹ ਰਹਾਉ ਦੀ ਪੰਗਤੀ ਵਿੱਚ ਹੁੰਦਾ ਹੈ ਤੇ ਰਹਾਉ ਦੀ ਪੰਗਤੀ ਵਿੱਚ ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਮੇਰੇ ਰਾਮ ਹਰ ਜਨ ਆਰੋਗ ਪਏ ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿੰਨ ਕੇ ਹਉ ਮੈਂ ਰੋਗ ਗਏ ਕਹਿੰਦੇ ਨੇ ਕਿ ਇਸ ਜਗਤ ਵਿੱਚ ਜਦੋਂ ਗਹਿਰੇ ਤਲ ਤੇ ਝਾਤੀ ਮਾਰਨੇ ਆ ਤੇ ਬਹੁਤਾਤ ਵਿੱਚ ਤੁਹਾਨੂੰ ਸੰਸਾਰ ਜਿਹੜਾ ਇਹ ਰੋਗੀ ਨਜ਼ਰ ਆਉਂ ਕਿਸੇ ਨੂੰ ਤਨ ਦਾ ਰੋਗ ਹੈ ਕਿਸੇ ਨੂੰ ਮਨ ਦਾ ਰੋਗ ਹੈ ਪਰ ਹੈ ਸਾਰੇ ਰੋਗੀ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋ ਰੋਗ ਰਹਿਤ ਕੌਣ ਹੈ ਉਹ ਪਰਮਾਤਮਾ ਗੁਰੂ ਹੈ ਬਾਕੀ ਸਾਰੇ ਕਿਸੇ ਨਾ ਕਿਸੇ ਰੋਗ ਵਿੱਚ ਗ੍ਰਸਤ ਨੇ ਤ੍ਰਿਸ਼ਨਾ ਦਾ ਰੋਗ ਜਨਮ ਤੋਂ ਹੀ ਲੱਗ ਜਾਂਦਾ ਮਨੁੱਖ ਨੂੰ ਔਰ ਇਹ ਵੀ ਬੜਾ ਵੱਡਾ ਰੋਗ ਹੈ ਤ੍ਰਿਸ਼ਨਾ ਦਾ ਰੋਗ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ
ਵਸਾਰਿਆ। ਵੱਡਾ ਰੋਗ ਹੈ ਜਿਸ ਨੇ ਮੌਤ ਨੂੰ ਵੀ ਭੁਲਾ ਦਿੱਤਾ, ਤ੍ਰਿਸ਼ਨਾ ਦਾ ਰੋਗ। ਇੱਥੋਂ ਤੱਕ ਕਿ ਇਹ ਪੰਜ ਬੜੇ ਵੱਡੇ ਰੋਗ ਨੇ, ਅਸਾਧ ਰੋਗ। ਵੱਡੇ ਵੱਡੇ ਜੀਵ ਕਈ ਐਸੇ ਨੇ ਉਹਨਾਂ ਨੂੰ ਇੱਕ ਇੱਕ ਰੋਗ ਹੈ, ਔਰ ਉਹ ਹੀ ਉਹਨਾਂ ਦੇ ਅੰਤ ਦਾ ਕਾਰਨ ਬਣ ਜਾਂਦਾ। ਮਨੁੱਖ ਨੂੰ ਇੱਕ ਹੋਰ ਬੜਾ ਵੱਡਾ ਰੋਗ ਦਿੱਤਾ, ਦ੍ਰਿਸ਼ਟ ਰੋਗ, ਪਚ ਮੂਹੇ, ਪਤੰਗਾ। ਪਤੰਗੇ ਨੂੰ ਦ੍ਰਿਸ਼ਟ ਰੋਗ ਦਿੱਤਾ। ਜਦੋਂ ਵੀ ਲਾਟ ਬਲਦੀ ਏ, ਉਹ ਵੇਖਦਾ ਔਰ ਵੇਖ ਕੇ ਉਸ ਲਾਟ ਤੇ ਪਹੁੰਚ ਜਾਂਦਾ। ਉਹਦੇ ਦੁਆਲੇ ਉਹ ਗੇੜੇ ਕੱਢਦਾ 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 ਹੌਲੀ ਹੌਲੀ ਉਹਦੇ ਉੱਤੇ ਹੀ ਆ ਕੇ ਬਹਿ ਜਾਂਦਾ, ਔਰ ਐਸਾ ਇੱਕ ਸਮਾਂ ਆਉਂਦਾ ਕਿ ਉਹ ਸੜ ਕੇ ਸਵਾਹ ਹੋ ਜਾਂਦਾ। ਭੌਰੇ ਨੂੰ ਨਾਸਕਾ ਦਾ ਰੋਗ ਦਿੱਤਾ, ਕਮਲ ਦੇ ਫੁੱਲ ਤੇ ਬਹਿੰਦਾ, ਮਕਰੰਦ ਰਸ ਲੈਂਦਾ ਰਹਿੰਦਾ, ਇੰਨਾ ਕੁ ਮਗਨ ਹੋ ਜਾਂਦਾ ਕਿ ਸ਼ਾਮ ਹੋਈ ਤੇ ਉਹ ਕਮਲ ਦਾ ਫੁੱਲ ਜਿਹੜਾ ਖਿੜਿਆ ਸੀ ਉਹਨੇ ਆਪਣੀਆਂ ਪੰਖੜੀਆਂ ਇਕੱਠੀਆਂ ਕੀਤੀਆਂ ਤੇ ਉਹਨਾਂ ਪੰਖੜੀਆਂ ਦੇ ਵਿੱਚ ਹੀ ਘੁੱਟਿਆ ਜਾਂਦਾ ਔਰ ਇਹਦੇ ਪ੍ਰਾਣ ਨਿਕਲ ਜਾਂਦੇ। ਸਵੇਰ ਤੱਕ ਮੌਤ ਹੋਈ, ਲੇਕਿਨ ਉਸ ਤੋਂ ਪਿੱਛੇ ਨਹੀਂ ਹਟਿਆ। ਭਾਵੇਂ ਕਿ ਇੱਕ ਪਾਸੇ ਦੀ ਪ੍ਰੀਤ ਹੈ, ਮੱਛੀ ਦੀ ਪਾਣੀ ਦੇ ਨਾਲ ਪ੍ਰੀਤ ਹੈ, ਪਰ ਇੱਕ ਪਾਸੇ ਦੀ ਪ੍ਰੀਤ ਹੈ, ਪਾਣੀ ਦੀ ਪ੍ਰੀਤ ਕੋਈ ਨਹੀਂ, ਮੱਛੀ ਦੀ ਪ੍ਰੀਤ ਹੈ ਪਾਣੀ। ਇਸੇ ਤਰ੍ਹਾਂ ਭੌਰੇ ਦੀ ਪ੍ਰੀਤ ਹੈ ਕਮਲ ਦੇ ਫੁੱਲ ਨਾਲ, ਪਰ ਕਮਲ ਦੇ ਫੁੱਲ ਦੀ ਪ੍ਰੀਤ ਕੋਈ। ਪਤੰਗੇ ਦੀ ਪ੍ਰੀਤ ਹੈ ਦੀਵੇ ਦੇ ਨਾਲ, ਪਰ ਦੀਵੇ ਦੀ ਪ੍ਰੀਤ ਕੋਈ, ਸਾੜ ਕੇ ਸਵਾਹ ਕਰ ਦਿੰਦੇ। ਕਹਿਣ ਲੱਗੇ ਕਿ ਦ੍ਰਿਸ਼ਟ ਰੋਗ, ਪਚ ਮੂਹੇ, ਪਤੰਗਾ, ਨਾਦ ਰੋਗ, ਥੱਪ ਗਏ ਕੁਰੰਗਾ, ਹਿਰਨ ਮਿਰਗ ਜਿਹੜਾ, ਮਿਰਗ ਨੂੰ ਨਾਦ ਦਾ ਰੋਗ, ਕੰਡੇ ਹੇੜੇ ਦਾ ਨਾਦ, ਉਹਦੇ ਤੇ ਇੰਨਾ ਕੁ ਮਗਨ ਹੋ ਜਾਂਦਾ ਕਿ ਫੜਿਆ ਜਾਂਦਾ। ਆਮ ਰੋਗ ਮੈਗਲ ਵਸਲੀਨ, ਕਾਮ ਦੇ ਰੋਗ ਵਿੱਚ ਗ੍ਰਸਿਆ ਹੋਇਆ ਹਾਥੀ, ਔਰ ਇਹ ਹੀ ਇਸ ਦੀ ਗੁਲਾਮੀ ਦਾ ਕਾਰਨ ਬਣਦਾ। ਕਾਮ ਰੋਗ ਮੈਗਲ ਬਸ ਲੀਨਾ, ਹਉਮੈ ਰੋਗ ਮਨੁੱਖ ਕੋ ਦੀ। ਇਹ ਬੰਦਾ ਆਪ ਵੀ ਵੱਡਾ ਸੀ, ਇਹਨੂੰ ਰੋਗ ਵੀ ਵੱਡਾ ਦੇ ਦਿੱਤਾ, ਹਉਮੈ ਦਾ ਰੋਗ। ਔਰ ਇਹਦੇ ਵਿੱਚ ਸਾਰਾ ਸੰਸਾਰ ਹੀ ਗ੍ਰਸਿਆ ਹੋਇਆ, ਮੈਂ ਤੇ ਮੇਰੇ ਦੇ ਵਿੱਚ ਹੀ ਸਾਰਾ ਜੀਵਨ ਬੰਦੇ ਦਾ ਜਿਹੜਾ ਉਹ ਨਿਕਲ ਜਾਂਦਾ। ਹਉਮੈ ਨੂੰ ਦੀਰਘ ਰੋਗ ਆਖਿਆ ਗੁਰਬਾਣੀ ਵਿੱਚ, ਕਹਿੰਦੇ ਨੇ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਏ, ਪਰ ਇਹਦਾ ਇਲਾਜ ਵੀ ਹੈ, ਇਹਦਾ ਦਾਰੂ ਵੀ ਹੈ। ਪਾਤਸ਼ਾਹ ਦਾਰੂ ਕਿਹੜੇ? ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਏ, ਕਿਰਪਾ ਕਰੇ ਜੇ ਆਪਣੀ ਗੁਰ ਕਾ ਸ਼ਬਦ ਕਮਾ। ਜੇ ਉਹ ਮਾਲਕ ਕਿਰਪਾ ਕਰਦਾ ਤੇ ਫਿਰ ਇਹ ਗੁਰੂ ਦੇ ਸ਼ਬਦ ਦੇ ਨਾਲ ਜੁੜਦਾ, ਜਿਹਦੇ ਨਾਲ ਇਹ ਰੋਗ ਜਿਹੜਾ ਇਹ ਕੱਟਿਆ ਜਾਂਦਾ। ਹਉਮੈ ਦਾ ਰੋਗ ਕੱਟਿਆ ਜਾਂਦਾ। ਜਿੰਨਾ ਚਿਰ ਹਉਮੈ ਹੈ ਉਨਾ ਚਿਰ ਨਾਮ ਨਾਲ ਨਹੀਂ ਜੁੜਿਆ ਜਾ ਸਕਦਾ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਏ, ਇਹਦਾ ਇਲਾਜ ਵੀ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾ। ਗੁਰੂ ਦਾ ਸ਼ਬਦ, ਗੁਰੂ ਦੇ ਸ਼ਬਦ ਦੀ ਕਮਾਈ ਕੀਤਿਆਂ ਇਹ ਰੋਗ ਜਿਹੜਾ ਹੈ ਇਹਦੇ ਤੋਂ ਨਿਜਾਤ ਪਾਈ ਜਾ ਸਕਦੀ। ਜਿਸ ਦਿਨ ਮਨੁੱਖ ਸ਼ਬਦ ਨਾਲ ਜੁੜ ਗਿਆ ਨਾ, ਉਸ ਦਿਨ ਪਤਾ ਲੱਗ ਜਾਏਗਾ ਕਿ ਸ਼ਬਦ ਸਾਨੂੰ ਕੀ ਆਖਦਾ, ਗੁਰੂ ਨੇ ਸ਼ਬਦ ਵਿੱਚ ਕੀ ਆਖਿਆ। ਤੇ ਜਦੋਂ ਫਿਰ ਮਨੁੱਖ ਉਸ ਸ਼ਬਦ ਅਨੁਸਾਰ ਸ਼ਬਦ ਨੂੰ ਹਿਰਦੇ ਵਿੱਚ ਵਸਾ ਲੈਂਦਾ ਤੇ ਉਸ ਮਾਲਕ ਨੇ ਕੀ ਹੁਕਮ ਕੀਤਾ ਉਸ ਨੂੰ ਮੰਨ ਲੈਂਦਾ, ਫਿਰ ਮਨੁੱਖ ਉਸ ਸ਼ਬਦ ਅਨੁਸਾਰ ਕੰਮ ਕਰਦਾ, ਗੁਰੂ ਦੇ ਕਹੇ ਅਨੁਸਾਰ ਕੰਮ ਕਰਦਾ, ਫਿਰ ਆਪਣੇ ਮਨ ਦੀ ਮਰਜ਼ੀ ਤਿਆਗ ਦਿੰਦਾ। ਜਿੰਨਾ ਚਿਰ ਨਾਮ ਨਾਲ ਸ਼ਬਦ ਨਾਲ ਨਹੀਂ ਜੁੜਿਆ ਓਨਾ ਚਿਰ ਸਮਝੋ ਕਿ ਅਜੇ ਅੰਦਰ ਹਉਮੈ ਤੇ ਹੰਕਾਰ ਜਿਹੜਾ ਇਹਦਾ ਪ੍ਰਬਲ ਅਸਰ ਹੈ। ਪਰ ਜਿਸ ਦਿਨ ਅੰਦਰੋਂ ਸ਼ਬਦ ਦੇ ਨਾਲ ਜੁੜ ਗਿਆ, ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸੇ ਇੱਕ ਠਾਏ, ਹਉਮੈ ਤੇ ਨਾਮ ਇਕੱਠੇ ਨਹੀਂ। ਤੇ ਜਿਸ ਦਿਨ ਨਾਮ ਨਾਲ ਜੁੜ ਗਏ, ਜਿਸ ਦਿਨ ਅੰਦਰ ਸ਼ਬਦ ਦਾ ਵਾਸਾ ਹੋ ਗਿਆ, ਫਿਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਹੋਏ, ਫਿਰ ਹਉਮੈ ਹੰਕਾਰ ਮਿਟ ਜਾਂਦਾ, ਫਿਰ ਹਉਮੈ ਵਾਲੇ ਬੋਲ ਨਹੀਂ ਬੋਲਦਾ। ਮਨੁੱਖੀ ਮਨ ਦੇ ਅੰਦਰੋਂ ਹਉਮੈ ਤੇ ਹੰਕਾਰ ਜਿਹੜਾ ਇਹ ਮਿਟ ਜਾਂਦਾ। ਜਿੰਨਾ ਚਿਰ ਹੰਕਾਰ ਦਾ ਗ੍ਰਸਿਆ ਬੰਦਾ ਉਹਨਾਂ ਚਿਰ ਕਹਿੰਦੇ ਨੇ ਨਿਰੰਕਾਰ ਦੇ ਨਾਲੋਂ ਇਹ ਦੂਰ ਹੈ, ਨਿਰੰਕਾਰ ਨਾਲ ਇਹਦੀ ਸਾਂਝ ਨਹੀਂ ਪਈ। ਤੇ ਜਿਸ ਦਿਨ ਨਿਰੰਕਾਰ ਨਾਲ ਸਾਂਝ ਪੈ ਗਈ ਉਦਣ ਹੰਕਾਰ ਵਿੱਚੋਂ ਮਿਟ ਜਾਏਗਾ। ਗੁਰੂ ਸਵਾਰਿਓ ਪਾਤਸ਼ਾਹ ਜੀ ਸਾਨੂੰ ਬਾਰ ਬਾਰ ਇਹ ਪ੍ਰੇਰਣਾ ਕਰਦੇ ਨੇ ਕਿ ਜਿਸ ਦਿਨ ਅੰਦਰੋਂ ਹਉਮੈ ਤੇ ਹੰਕਾਰ ਨਿਕਲ ਗਿਆ ਨਾ, ਉਸ ਦਿਨ ਹੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਵਜਾਵੇ। ਇਹ ਹਾਥੀ ਵਰਗਾ ਜਿਹੜਾ ਮਨ ਹੈ ਨਾ, ਇਹ ਰਬਾਬੀ ਬਣ ਜਾਏਗਾ, ਮਰਦੰਗ ਵਜਾਣ ਲੱਗ ਪੈਗਾ। ਕਾਂ ਵਰਗਾ ਸ਼ੈਤਾਨ ਮਨ ਜਿਹੜਾ ਇਹ ਤਾਲ ਵਿੱਚ ਆ ਜਾਏਗਾ। ਪਹਿਰ ਚੋਲਣਾ ਗਧਾ ਨਾਚੈ ਪੈਂਸਾ ਭਗਤ ਕਰਾਵੇ। ਕਹਿੰਦੇ ਨੇ ਇਹ ਪੈਂਸੇ ਵਰਗਾ ਜਿਹੜਾ ਮਨ ਹੈ ਇਹ ਭਗਤੀ ਵਿੱਚ ਜੁੜ ਜਾਏਗਾ। ਇਹ ਗਧੇ ਵਰਗਾ ਮਨ ਜੋ ਹੈ ਇਹ ਪਰਮਾਤਮਾ ਦੇ ਪਿਆਰ ਵਿੱਚ ਅੱਗੇ ਨੱਚਣਾ ਸ਼ੁਰੂ ਕਰ ਦੇਵੇ। ਪਹਿਰ ਚੋਲਣਾ ਗਧਾ ਨਾਚੈ ਪੈਂਸਾ ਭਗਤ ਕਰਾਵੇ। ਪਰ ਕਦੋਂ? ਜਿਸ ਦਿਨ ਇਹਦੇ ਅੰਦਰੋਂ ਹਉਮੈ ਨਿਕਲ ਗਈ, ਇਹਦੇ ਅੰਦਰੋਂ ਹੰਕਾਰ ਨਿਕਲ ਗਿਆ। ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ ਕਿ ਹਉਮੈ ਬੁੱਝੇ ਤਾਂ ਦਰ ਸੂਝੈ, ਗਿਆਨ ਵਿਹੂਣਾ ਕੱਥ ਕੱਥ ਲੂਝੈ। ਪਿਆਰਿਓ, ਇਸ ਹਉਮੈ ਨੇ ਮਨੁੱਖ ਨੂੰ ਬੜਾ ਹੀ ਖੁਆਰ ਕੀਤਾ। ਕਬੀਰ ਸਾਹਿਬ ਜੀ ਦਾ ਆਪਾਂ ਇੱਕ ਬੜਾ ਪਿਆਰਾ ਬਚਨ ਪੜ੍ਹਦੇ ਹਾਂ, ਕਹਿੰਦੇ ਨੇ ਮੇਰੇ ਤੇ ਵੀ ਇਹਨੇ ਆਪਣਾ ਪ੍ਰਭਾਵ ਪਾਉਣ ਦਾ ਯਤਨ ਕੀਤਾ, ਕਈ ਭੇਸ ਬਦਲ ਬਦਲ ਕੇ ਆਈ ਮੇਰੇ ਤੇ, ਕੌਣ ਹਉਮੈ। ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ, ਹਮ ਰਾਖੇ ਗੁਰੂ ਆਪਣੇ ਉਨਕੀਨੋ ਆਦੇਸ਼। ਮੇਰੇ ਗੁਰੂ ਨੇ ਕਿਰਪਾ ਕਰਕੇ ਤੇ ਮੈਨੂੰ ਬਚਾ ਲਿਆ, ਹਮ ਰਾਖੇ ਗੁਰੂ ਆਪਣੇ। ਮੇਰੇ ਗੁਰੂ ਨੇ ਮੇਰੇ ਤੇ ਬਖਸ਼ਿਸ਼ ਕੀਤੀ ਏ, ਰਹਿਮਤ ਕੀਤੀ ਏ ਤੇ ਮੈਨੂੰ ਇਸ ਹਉਮੈ ਦੇ ਪ੍ਰਭਾਵ ਤੋਂ ਬਚਾ ਲਿਆ, ਔਰ ਐਸਾ ਬਚਾਇਆ ਕਿ ਉਹ ਫਿਰ ਆਦੇਸ਼ ਕਰਕੇ ਨਮਸਕਾਰ ਕਰਕੇ ਗਏ। ਜਿਸ ਦਿਨ ਗੁਰੂ ਦੇ ਨਾਲ ਜੁੜਨਾ ਹੋ ਗਿਆ। ਇੱਕ ਹੋਰ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਕਬੀਰ ਜਾਨ ਦੇਣ ਹਉ ਮੁਆ ਪਿਆਛੇ ਭਇਆ ਆਨੰਦ। ਕਹਿੰਦੇ ਨੇ ਜਿਸ ਦਿਨ ਹਉ ਮੈਂ ਹੰਕਾਰ ਨੂੰ ਮਾਰ ਲਿਆ ਤੇ ਇਹਦੇ ਤੋਂ ਬਾਅਦ ਫਿਰ ਆਨੰਦ ਹੀ ਆਨੰਦ ਹੈ। ਮੋਏ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਮੈਨੂੰ ਮੇਰਾ ਪਿਆਰਾ ਮਿਲ ਗਿਆ ਤੇ ਜਿਹੜੇ ਇਹ ਇੰਦਰੇ ਸਨ ਨਾ ਸਾਰੇ ਜਿਹੜੇ ਖੁਆਰ ਕਰਦੇ ਸਨ ਉਹ ਵੀ ਹੁਣ ਪਰਮਾਤਮਾ ਦਾ ਨਾਮ ਜਪਣ ਲੱਗ ਪਏ। ਇਹ ਸਾਰੇ ਸੰਗੀ ਨੇ, ਸੰਗੀ ਭਜੇ ਗੋਬਿੰਦ, ਉਹ ਵੀ ਪਰਮਾਤਮਾ ਦੇ ਨਾਮ ਵਿੱਚ ਹੁਣ ਜੁੜ ਗਏ। ਕਬੀਰ ਸੋਈ ਮਾਰੀ ਹੈ ਜੇ ਮੂਹੇ ਸੁੱਖ ਹੋਏ। ਕਹਿੰਦੇ ਨੇ ਜੇ ਮਾਰ ਨਹੀਂ ਤੇ ਉਹਨੂੰ ਮਾਰ ਜਿਹਨੂੰ ਮਾਰਨ ਨਾਲ ਤੈਨੂੰ ਸੁੱਖ ਮਿਲੇ, ਜੇ ਕਿਸੇ ਹੋਰ ਨੂੰ ਮਾਰੇਗਾ ਤੇ ਦੁੱਖ ਮਿਲੇਗਾ। ਕਿਸੇ ਬੰਦੇ ਨੇ ਕਿਸੇ ਬੰਦੇ ਨੂੰ ਮਾਰਿਆ ਤੇ ਆਪ ਵੀ ਦੁਖੀ ਹੁੰਦਾ, ਦੁੱਖ ਮਿਲਦਾ, ਸਜ਼ਾ ਮਿਲਦੀ ਹੈ। ਲੋਕ ਵੀ ਮਾੜਾ ਆਖਦੇ ਨੇ ਪਰ ਕਹਿਣ ਲੱਗੇ ਉਹਨੂੰ ਮਾਰ ਜਿਹਨੂੰ ਮਾਰਨ ਨਾਲ ਸੁੱਖ ਮਿਲਦਾ। ਫਿਰ ਕੇਵਲ ਸੁੱਖ ਨਹੀਂ, ਭਲੋ ਭਲੋ ਸਭ ਕੋ ਕਹੇ ਬੁਰੋ ਨਾ ਮਾਨੇ ਕੋਏ। ਕਹਿੰਦੇ ਨੇ ਜਿਹਨੂੰ ਮਾਰਨ ਨਾਲ ਸਾਰੇ ਭਲਾ ਹੀ ਭਲਾ ਆਖਦੇ ਨੇ, ਚੰਗਾ ਹੀ ਚੰਗਾ ਆਖਦੇ ਨੇ, ਬੁਰੋ ਨਾ ਮਾਨੇ ਕੋਈ, ਕੋਈ ਵੀ ਮਾੜਾ ਨਹੀਂ ਆਖਦਾ ਕਿ ਇਹਨੇ ਮਾੜਾ ਕੰਮ ਕੀਤਾ। ਉਹ ਕਿਹਨੂੰ ਮਾਰਨਾ? ਕਹਿੰਦੇ ਨੇ ਹਉਮੈ ਨੂੰ ਮਾਰ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਨੇ ਹਉਮੈ ਨੂੰ ਮਾਰ ਜਿਹਦੇ ਨਾਲ ਤੈਨੂੰ ਸਾਰੇ ਭਲਾ ਆਖਣਗੇ ਤੇ ਜੀਵਨ ਵਿੱਚ ਸੁੱਖ ਹੀ ਸੁੱਖ ਮਿਲੇਗਾ, ਦੁੱਖ ਨਹੀਂ। ਤੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਉਹਨਾਂ ਦੇ ਅੰਦਰੋਂ ਸਾਰੇ ਰੋਗ ਜਿਹੜੇ ਨੇ ਉਹ ਮਿਟ ਜਾਂਦੇ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਰਾਮ ਹਰ ਜਨ ਆਰੋਗ ਭਏ। ਜਿਹੜੇ ਹਰੀ ਦੇ ਜਨ ਪ੍ਰਭੂ ਦੇ ਪਿਆਰੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਨੇ ਤੇ ਆ ਕੇ ਨਾਮ ਨਾਲ ਜੁੜ ਗਏ ਨੇ, ਕਹਿੰਦੇ ਨੇ ਉਹ ਆਰੋਗ ਹੋ ਗਏ। ਉਹਨਾਂ ਦੇ ਅੰਦਰੋਂ ਇਹ ਜਿਹੜੇ ਰੋਗ ਸਨ ਨਾ ਇਹ ਕੱਟੇ ਗਏ। ਹਰ ਜਨ ਆਰੋਗ ਭਏ। ਔਰ ਕਿਹੜੇ? ਗੁਰਬਚਨੀ ਜਿੰਨਾ ਜਪਿਆ ਮੇਰਾ ਹਰ ਹਰ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਅਨੁਸਾਰ, ਆਪਣੀ ਮਰਜ਼ੀ ਅਨੁਸਾਰ ਨਹੀਂ, ਭਗਤੀ ਕਰਨੀ ਹੈ ਤੇ ਗੁਰੂ ਦੇ ਬਚਨਾਂ ਅਨੁਸਾਰ, ਨਾਮ ਜਪਣਾ ਤੇ ਗੁਰੂ ਦੇ ਬਚਨਾਂ ਅਨੁਸਾਰ, ਸਿਮਰਨ ਕਰਨਾ ਤੇ ਗੁਰੂ ਦੇ ਬਚਨਾਂ ਅਨੁਸਾਰ ਕਰੀਏ, ਆਪਣੀ ਮਰਜ਼ੀ ਅਨੁਸਾਰ ਨਹੀਂ। ਮੁਬਾਰਕ ਹੈ, ਆਪੋ ਆਪਣਾ ਢੰਗ ਤਰੀਕਾ। ਪਰ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਆ, ਜੇ ਸਿਮਰਨ ਵੀ ਕਰਨਾ ਹੀ ਤੇ ਸਹਿਜ ਅਵਸਥਾ ਵਿੱਚ ਕਰੇ। ਸਹਿਜ ਹਰ ਕਾ ਬਲੋਵਣਾ, ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਏ। ਸਹਿਜ ਅਵਸਥਾ ਵਿੱਚ ਸਿਮਰਨ ਕਰਨਾ। ਦਾਸ ਦੇ ਵਿਦਿਆ ਦਾਤਾ ਗੁਰਮਤਿ ਵਿਦਿਆ ਮਾਰਧਨ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ, ਉਹ ਜਦੋਂ ਉਹਨਾਂ ਨੇ ਅੰਮ੍ਰਿਤ ਵੇਲੇ ਸਿਮਰਨ ਕਰਨ ਵਿੱਚ ਬੈਠਣਾ ਤੇ ਗੁਰੂ ਸਵਾਰਿਓ ਸੱਚ ਜਾਣਿਓ, ਕਈ ਵਾਰੀ ਬਹਿਣਾ ਨਾਲ ਉਹਨਾਂ ਦੇ ਤੇ ਪਤਾ ਹੀ ਨਾ ਲੱਗਣਾ ਕਿ ਕਿੰਨਾ ਕਿੰਨਾ ਚਿਰ ਲੰਘ ਗਿਆ। ਲੇਕਿਨ ਇਸ ਤਰ੍ਹਾਂ ਹੁੰਦਾ ਕਿ ਮਨੁੱਖ ਦਾ ਜਿਹੜਾ ਬਾਡੀ ਵੇਟ ਹੈ ਇਹ ਵੀ ਨਹੀਂ ਰਿਹਾ। ਜਦੋਂ ਤੁਹਾਡੀ ਸੁਰਤ ਜੁੜਦੀ ਹੈ ਨਾ, ਫਿਰ ਕੋਈ ਅਕੇਵਾਂ ਸਕੇਵਾਂ ਨਹੀਂ, ਔਰ ਫਿਰ ਮਨੁੱਖ ਸਮੇਂ ਦੇ ਅਧੀਨ ਨਹੀਂ ਰਹਿੰਦਾ। ਸਹਿਜ ਅਵਸਥਾ ਵਿੱਚ ਮੈਂ ਦੋ ਤਿੰਨ ਵਾਰੀ ਬੇਨਤੀ ਕਰਨੀ ਹੈ, ਤੁਸੀਂ ਨਾਲ ਜਪਣ ਦਾ ਯਤਨ ਕਰਿਓ।
ਵਾਹਿਗੁਰੂ ਵਾਹਿਗੁਰੂ
ਇਸ ਤਰ੍ਹਾਂ ਅੰਮ੍ਰਿਤ ਵੇਲੇ ਜਦੋਂ ਇਕਾਂਤ ਵਿੱਚ ਬੈਠ ਕੇ ਜਪੋਗੇ ਨਾ, ਤੇ ਸੱਚ ਜਾਣਿਓ ਇੰਨਾ ਕੁ ਰਸ ਅੰਦਰ ਬਣ ਜਾਂਦਾ ਹੈ ਕਿ ਬੰਦੇ ਦਾ ਮੁੜ ਕੇ ਕਿਸੇ ਨਾਲ ਗੱਲ ਕਰਨ ਨੂੰ ਮਨ ਵੀ ਨਹੀਂ ਕਰਦਾ ਕਿ ਰਸ ਕਿਤੇ ਖਾਰਜ ਨਾ ਹੋਵੇ। ਐਸਾ ਆਨੰਦ ਬਣਦਾ ਪਰ ਸਹਿਜ ਅਵਸਥਾ ਵਿੱਚ ਟਿਕ ਕੇ। ਪਾਤਸ਼ਾਹ ਕਹਿੰਦੇ ਨੇ ਗੁਰ ਬਚਨੀ ਜਿਨ੍ਹਾਂ ਗੁਰੂ ਦੇ ਬਚਨਾਂ ਅਨੁਸਾਰ ਜਪਿਆ ਮੇਰਾ ਹਰ ਹਰ ਤਿੰਨਕੇ ਹਉਮੈ ਰੋਗ ਗਏ, ਉਹਨਾਂ ਦਾ ਹਉਮੈ ਦਾ ਰੋਗ ਜਿਹੜਾ ਸੀ ਇਹ ਵੀ ਮਿਟ ਗਿਆ। ਵਾਹਿਗੁਰੂ ਜੀ ਆਰੰਭ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਬਖਸ਼ਿਸ਼ ਪੈ ਕਰਦੇ ਨੇ, ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿੰਨਕੇ ਸਭ ਰੋਗ ਗਵਾਏ। ਹੁਣ ਇੱਥੇ ਇੱਕ ਰੋਗ ਦੀ ਗੱਲ ਨਹੀਂ, ਦੋ ਦੀ ਨਹੀਂ, ਚੌਂ ਦੀ ਨਹੀਂ, ਸਾਰੇ ਰੋਗ ਭਾਵੇਂ ਉਹ ਤਨ ਦੇ ਰੋਗ ਨੇ ਤੇ ਭਾਵੇਂ ਉਹ ਮਨ ਦੇ ਰੋਗ ਨੇ। ਆਪਾਂ ਪੜ੍ਹਦੇ ਹਾਂ ਸਰਬ ਰੋਗ ਕਾ ਔਖਦ ਨਾਮ। ਔਖਦ ਕਹਿੰਦੇ ਨੇ ਦਵਾਈ ਨੂੰ, ਸਾਰੇ ਰੋਗਾਂ ਦੀ ਦਵਾਈ ਨਾਮ ਵਿੱਚ ਹੈ। ਔਰ ਜਿਹਦੇ ਅੰਦਰ ਉਹ ਪਰਮਾਤਮਾ ਵਸ ਜਾਂਦਾ ਨਾ, ਉਹ ਕਿਰਪਾ ਕਰਦਾ, ਉਹ ਹੀ ਨਾਮ ਵਿੱਚ ਜੁੜਦਾ ਜੇ, ਉਹ ਹੀ ਸਿਮਰਨ ਕਰ ਸਕਦਾ, ਉਹ ਹੀ ਨਿਤਨੇਮ ਕਰ ਸਕਦਾ, ਉਹ ਹੀ ਗੁਰਦੁਆਰੇ ਆ ਸਕਦਾ, ਜਿਹਦੇ ਅੰਦਰ ਉਹ ਪਰਮਾਤਮਾ ਆਪ ਬਖਸ਼ਿਸ਼ ਕਰਕੇ ਵਸ ਜਾਂਦਾ। ਸਾਹਿਬ ਜੀ ਕਹਿੰਦੇ ਨੇ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਜਿਨ੍ਹਾਂ ਦੇ ਅੰਦਰ ਉਹ ਵਸ ਗਿਆ, ਤਿੰਨਕੇ ਸਭ ਰੋਗ ਗਵਾਏ, ਉਹਨਾਂ ਦੇ ਸਾਰੇ ਹੀ ਰੋਗ ਕੱਟੇ ਗਏ, ਸਾਰੇ ਰੋਗ ਉਹਨਾਂ ਦੇ ਜਾਂਦੇ ਰਹੇ, ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿੰਨ ਪਵਿੱਤ ਪਰਮ ਪਦ ਪਾਏ। ਕਹਿੰਦੇ ਨੇ ਉਹ ਮੁਕਤ ਹੁੰਦੇ ਨੇ ਕਾਹਦੇ ਤੋਂ, ਇਹਨਾਂ ਰੋਗਾਂ ਤੋਂ, ਇਹਨਾਂ ਵਿਕਾਰਾਂ ਤੋਂ, ਇਹਨਾਂ ਵਿਸ਼ਿਆਂ ਤੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਮਨ ਦੇ ਫੁਰਨਿਆਂ ਤੋਂ ਉਹ ਮੁਕਤ ਹੋ ਜਾਂਦੇ ਨੇ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿੰਨ ਪਵਿੱਤ ਪਰਮ ਪਦ ਪਾਏ। ਕਹਿੰਦੇ ਨੇ ਉਹਨਾਂ ਨੂੰ ਫਿਰ ਸਭ ਤੋਂ ਉੱਚੀ ਪਦਵੀ ਜਿਹੜੀ ਹੈ ਨਾ, ਪਰਮ ਪਦ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਉਹ ਪਰਮ ਪਦ ਹੈ ਜਿੱਥੇ ਜਾ ਕੇ ਬੰਦਾ ਫਿਰ ਜਨਮ ਤੇ ਮਰਨ ਦੇ ਚੱਕਰ ਵਿੱਚ ਆਉਂਦਾ ਹੀ ਨਹੀਂ। ਤਿੰਨ ਪਵਿੱਤ ਪਰਮ ਪਦ ਪਾਏ, ਕਹਿੰਦੇ ਨੇ ਉਹਨਾਂ ਨੇ ਉਹ ਜਿਹੜੀ ਹੈ ਨਾ ਪਦਵੀ ਪ੍ਰਾਪਤ ਕਰ ਲਈ। ਮੇਰੇ ਰਾਮ ਹਰ ਜਨ ਅਰੋਗ ਪਏ, ਰਹਾਉ ਦੀਆਂ ਪੰਕਤੀਆਂ, ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿੰਨਕੇ ਹਉਮੈ ਰੋਗ ਗਏ, ਰਹਾਉ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਕਹਿੰਦੇ ਨੇ ਬ੍ਰਹਮਾ ਵਿਸ਼ਨੂੰ ਤੇ ਇਹ ਸ਼ਿਵ ਜੀ, ਇਹ ਤਿੰਨ ਦੇਵਤੇ ਜਿਨ੍ਹਾਂ ਦਾ ਬਾਰ ਬਾਰ ਜ਼ਿਕਰ ਆਉਂਦਾ, ਪਰ ਪਾਤਸ਼ਾਹ ਜੀ ਕਹਿੰਦੇ ਨੇ ਇਹ ਵੀ ਤ੍ਰੈ ਗੁਣ ਰੋਗੀ ਨੇ, ਮਾਇਆ ਦੇ ਜਿਹੜੇ ਤਿੰਨ ਗੁਣ ਨੇ ਨਾ, ਰਜੋ ਗੁਣੀ ਤਮੋ ਗੁਣੀ ਸਤੋ ਗੁਣੀ, ਇਹ ਤਿੰਨ ਰੋਗ, ਇਹਨਾਂ ਰੋਗਾਂ ਦੇ ਅਧੀਨ ਹੀ ਵਿਚਰਦੇ ਰਹੇ। ਔਰ ਜੇ ਨਾਮ ਵੀ ਜਪਿਆ ਤੇ ਹਉਮੈ ਦੇ ਅਧੀਨ ਆ ਗਏ, ਪਾਠ ਵੀ ਕੀਤਾ ਤੇ ਹਉਮੈ ਦੇ ਵਸ ਹੋ ਗਏ। ਲੋਕ ਬਹੁਤ ਸਾਰੇ ਐਸੇ ਮਿਲਣਗੇ ਕਥਾ ਕੀਰਤਨ, ਪਰ ਅੰਦਰੋਂ ਹਉਮੈ ਨਾਲ ਭਰੇ ਹੋਏ, ਗ੍ਰਸੇ ਹੋਏ, ਪਾਠ ਕਰਨਾ ਹਉਮੈ ਵਸ ਹੋ ਕੇ ਕਰਨਾ, ਮੇਰੇ ਵਰਗਾ ਕੋਈ, ਹਮ ਵੱਡ ਕਵ ਕਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੋ ਇਨ੍ਹਾਂ ਨਾਸੀ, ਮੇਰੇ ਵਰਗਾ ਕਵੀ ਕੋਈ ਨਹੀਂ, ਮੇਰੇ ਵਰਗਾ ਉੱਚੀ ਕੁੱਲ ਦਾ ਕੋਈ ਨਹੀਂ। ਹਮ ਵੱਡ ਕਵ ਕੁਲੀਨ ਹਮ ਪੰਡਤ ਕਹਿੰਦੇ ਨੇ ਮੇਰੇ ਵਰਗਾ ਕੋਈ ਸਿਆਣਾ ਵਿਦਵਾਨ ਕੋਈ ਨਹੀਂ ਪੰਡਿਤ ਕੋਈ ਨਹੀਂ। ਇੱਕ ਸੰਦਾਂ ਮਿਲਦੀਆਂ ਸਨ ਡਿਗਰੀਆਂ ਮਿਲਦੀਆਂ ਸਨ ਪੰਡਿਤ ਦੀ ਵੀ ਡਿਗਰੀ ਹੈ ਪੰਡਿਤ ਗੁਲਾਬ ਸਿੰਘ ਐਸਾ ਨਹੀਂ ਕਿ ਬ੍ਰਾਹਮਣ ਨੂੰ ਹੀ ਪੰਡਿਤ ਆਖਿਆ ਗਿਆ ਨਹੀਂ ਇੱਕ ਡਿਗਰੀ ਉਹ ਕਹਿੰਦੇ ਨੇ ਕਿ ਮੇਰੇ ਵਰਗਾ ਵਿਦਵਾਨ ਪੰਡਿਤ ਕੋਈ ਨਹੀਂ ਮੇਰੇ ਵਰਗਾ ਜੋਗੀ ਕੋਈ ਨਹੀਂ ਮੇਰੇ ਵਰਗਾ ਸੰਨਿਆਸੀ ਕੋਈ ਨਹੀਂ ਜਿਸ ਤਰ੍ਹਾਂ ਦਾ ਮੈਂ ਸੰਨਿਆਸੀ ਹਾਂ ਐਸਾ ਕੋਈ ਨਹੀਂ ਮੇਰੇ ਵਰਗਾ ਤਿਆਗੀ ਕੋਈ ਨਹੀਂ ਮੇਰੇ ਵਰਗਾ ਵੈਰਾਗੀ ਕੋਈ ਨਹੀਂ ਹਮ ਬੱਡ ਕਾਵ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਵੇ ਨਾ ਨਾ ਮੇਰੇ ਵਰਗਾ ਗਿਆਨਵਾਨ ਕੋਈ ਨਹੀਂ ਮੇਰੇ ਵਰਗਾ ਸੂਰਬੀਰ ਕੋਈ ਨਹੀਂ ਮੇਰੇ ਵਰਗਾ ਦਾਤਾ ਕੋਈ ਨਹੀਂ ਇਹ ਜਿਹੜੀ ਸੋਚ ਸੀ ਇਹ ਬੁੱਧ ਸੀ ਕਹਿੰਦੇ ਨੇ ਇਹ ਕਦੇ ਨਾ ਮਿਟ ਸਕ ਜੋ ਵੀ ਕੀਤਾ ਇਹਨਾਂ ਰੋਗਾਂ ਦੇ ਅਧੀਨ ਹੋ ਕੇ ਕੀਤਾ ਤੋ ਪਾਤਸ਼ਾਹ ਜੀ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਇਹ ਤਿੰਨੇ ਰੋਗਾਂ ਦੇ ਵਿੱਚ ਗ੍ਰਸਤ ਨੇ ਵਿੱਚ ਹਉਮੈ ਕਾਰ ਕਮਾਈ ਜੋ ਵੀ ਕੀਤਾ ਨਾ ਹਉਮੈ ਵਸ ਹੋ ਕੇ ਕੀਤਾ ਜਿਨ ਕੀਏ ਤਿਸੇ ਨ ਚੇਤੇ ਬਪੜੇ ਹਰ ਗੁਰਮੁਖ ਸੋਜੀ ਪਾਈ ਪਰ ਕਹਿੰਦੇ ਨੇ ਜਿਨੇ ਕੀਤਾ ਜਿਹੜਾ ਕਰਨ ਵਾਲਾ ਹੈ ਉਹ ਪਰਮਾਤਮਾ ਜਿਨੇ ਪੈਦਾ ਕੀਤਾ ਉਹ ਮਾਲਕ ਉਹਨੂੰ ਨਹੀਂ ਚੇਤੇ ਕੀਤਾ ਜਿਨ ਕੀਏ ਤਿਸੇ ਨਾ ਚੇਤੇ ਬਪੜੇ ਕੀਤੇ ਕੋ ਮੇਰੇ ਸਮਾਨੈ ਕਰਨ ਹਾਰ ਤ੍ਰਿਣ ਜਾਣੈ ਜੋ ਆਪ ਕੀਤਾ ਉਹਨੂੰ ਤੇ ਪਰਬਤ ਦੇ ਸਮਾਨ ਸਮਝਦਾ ਪਰ ਜਿਹੜਾ ਕਰਨ ਵਾਲਾ ਹੈ ਉਹਨੂੰ ਇੱਕ ਕੱਖ ਦੇ ਸਮਾਨ ਕਰਨ ਹਾਰ ਤ੍ਰਿਣ ਜਾਣੈ ਤੋ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ ਮਹਾਂਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਤੀਨਤ ਨਹਿ ਪਿਓ ਪਰਮਾਤਮਾ ਨੂੰ ਨਹੀਂ ਜਾਣ ਇਸ ਕਰਕੇ ਕਹਿੰਦੇ ਨੇ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਤਿਸੇ ਨ ਚੇਤੇ ਬਪੜੇ ਹਰ ਗੁਰਮੁਖ ਸੋਜੀ ਪਾਈ ਪਰ ਜਿਹੜਾ ਭਾਈ ਗੁਰੂ ਦੀ ਸ਼ਰਨ ਵਿੱਚ ਆ ਗਿਆ ਉਸ ਨੂੰ ਹਰੀ ਦੀ ਸੋਝੀ ਮਿਲਦੀ ਏ ਪਰਮਾਤਮਾ ਨਾਲ ਉਹਦੀ ਸਾਂਝ ਪੈਂਦੀ ਏ ਪਹਿਲਾਂ ਗੁਰੂ ਦੀ ਸ਼ਰਨ ਵਿੱਚ ਆਉਣਾ ਪੈਂਦਾ ਹਉਮੈ ਰੋਗ ਸਭ ਜਗਤ ਵਿਆਪਿਆ ਇਹ ਜਿਹੜਾ ਹਉਮੈ ਦਾ ਰੋਗ ਹੈ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਥਾਂ ਨਹੀਂ ਦੋ ਥਾਂ ਨਹੀਂ ਸਾਰੇ ਜਗਤ ਵਿੱਚ ਹੀ ਇਸ ਦਾ ਆਪਣਾ ਅਸਰ ਹੈ ਸਾਰੇ ਜਗਤ ਨੂੰ ਇਹਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਤਿੰਨ ਕੋ ਜਨਮ ਮਰਨ ਦੁੱਖ ਭਾਰੀ ਤੇ ਉਹਨਾਂ ਨੂੰ ਇੱਕ ਬਹੁਤ ਵੱਡਾ ਜਿਹੜਾ ਦੁੱਖ ਹੈ ਨਾ ਜੀ ਉਹ ਹੈ ਜੰਮਣ ਤੇ ਮਰਨ ਦਾ ਦੁੱਖ ਬਾਰ ਬਾਰ ਚੱਕਰ ਵਿੱਚ ਪੈ ਰਹਿਣਾ ਬਾਰ ਬਾਰ ਜੂਨੀਆਂ ਵਿੱਚ ਆਉਣਾ 84 ਲੱਖ ਜੂਨੀਆਂ ਵਿੱਚੋਂ ਲੰਘ ਕੇ ਤੇ ਫੇਰ ਇਹ ਮਨੁੱਖਾ ਦੇਹੀ ਮਿਲੀ ਪਰ ਮਨੁੱਖ ਇੱਥੇ ਆ ਕੇ ਜਦੋਂ ਫਿਰ ਭੁੱਲ ਜਾਂਦਾ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਂਦਾ ਫਿਰ ਦੁਖੀ ਹੁੰਦਾ ਫਿਰ ਜਨਮ ਮਰਨ ਦੇ ਚੱਕਰ ਵਿੱਚ ਪੈ ਗਿਆ ਜਿੱਥੇ ਆ ਕੇ ਇਸ ਸਮੇਂ ਨੂੰ ਸੰਭਾਲਣਾ ਸੀ ਉਦੋਂ ਫਿਰ ਨਹੀਂ ਸੰਭਾਲ ਸਕਿਆ ਫਿਰ ਦੁੱਖ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਪ੍ਰਸ਼ਾਦ ਭਾਵ ਬਖਸ਼ਿਸ਼ ਕਹਿੰਦੇ ਨੇ ਗੁਰੂ ਦੀ ਬਖਸ਼ਿਸ਼ ਦੁਆਰਾ ਕੋਈ ਵਿਰਲਾ ਬੰਦਾ ਜਿਹੜਾ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਦਾ ਉਹ ਇਹਨਾਂ ਰੋਗਾਂ ਤੋਂ ਮੁਕਤ ਹੋ ਸਕਦਾ ਉਹ ਛੁਟਕਾਰਾ ਪਾ ਸਕਦਾ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣਾ ਆਪਾ ਸਰੈਂਡਰ ਕਰ ਦਿੰਦਾ ਨਾ कि मैं तान दीवान तू है मेरे स्वामी मैं तुझे आगे अरदास मैं होर थाओ नाही जिस पै करो बेनंती मेरा दुख सुख तुझ ही पास। हे वाहिगुरु जी तेरे तो बिना मेरा कोई सहारा नहीं कोई टिकाणा नहीं। हिंद ने गुर प्रसादी गुरु दी बख्शिश तो बगैर नहीं गुर प्रसादी को विरला छूटे तिस जन को हों बलहारी। कहिंदे ने उस रब दे प्यारे तो मैं बलहार जाना मैं सदके जांदा हां जिस ते एडी वड्डी ए बख्शिश हो गई है। ओ गुरु दी खुशी उन्हें प्राप्त कर ली है और ओ इन्ना वकारा तो मुक्ति पा गया। जिन शिष्ट साजी सोई हर जाने ताका रूप अपारो। जिस परमात्मा ने इस सृष्टि नू साजिया है आप पढ़ने हैं ना कीता पसाओ एको कुआओ कुआओ कहिंदे ने बोल नू शब्द नू हुक्म एक बोल दे नाल ही उसने सारी सृष्टि जेड़ी ए पैदा कीती है उदे हुक्म विच है। हुक्मे अंदर सब को बाहर हुक्म ना कोई नानक हुक्मे जे बुझे ता होमे कहे ना कोई। हुण जिसनू इस हुक्म दी समझ पै गई जिन शिष्ट साजी सोई हर जाने ताका रूप अपारो। उस परमात्मा दा जेड़ा रूप है उदा कोई पारावार ही नहीं है उनू कोई जान नहीं सकदा। जे कोई आखे कि परमात्मा इस तरह दा है ऐस रंग दा है उदा रंग सांवला है काला है गोरा है कोई नहीं किया जा सकदा। चक्र चिहण अर वर्ण जात अर पात निहिंज रूप रंग अर रेख भेख को कह ना सकत कै कोई नहीं कह सकता क्योंकि उदा पारावार ही कोई नहीं। इस करके कहिंदे ने जा ताका रूप अपारो नानक आपे वेख हर बिगसे। ओ परमात्मा जिसने इस सारी सृष्टि पैदा कीती है इस सृष्टि नू ओ वेख भी रहा है कोई भी ओदे नजर तो बाहर नहीं है सारिया नू वेख रहा। असी कई बारी घरां विच समान लियाउने आ पैसे खर्च के लियांदा समान लेकिन सानू ये पता ही नहीं हुंदा क्या समान घर विच पिया है। जदों किते सफाई करिए फिर पता लगदा कि है आ भी चीज घर च पई है मैनू तो याद ही नहीं। परमात्मा ने इन्ना कुछ बनाया है कुछ तो ऐसा होवेगा जिहड़ा उन्हूं भी चेते नहीं रहा। मेरे साहब जी कहिंदे ने नहीं वो परमात्मा सारे ओदी नजर विच ने किते अंदर सब को वेख नदरी हेठ चलाएंदा सारे ही ओदे चेते। इस करके साहब जी कहिंदे ने नानक आपे वेख हर बिकसे आपी ने आप साजियो आपी ने रचियो नाओ दोई कुदरत साजी है कर आसन डिठो चाओ। बड़े चाओ दे नाल ओ वेख रहा है अपनी इस सारी बनाई रचना नू और खुश हो रहा है वेख के आपे वे नानक आपे वेख हर बिगसे गुरमुख ब्रह्म विचारो। पर उस दी विचार नू कौन जान सकदा है जेड़ा गुरु दी शरण विच आ गया गुरमुख जेड़ा गुरु दी शरण विच पै के उस मालक दी विचार दे नाल सांझ पा सकदा है। सतगुरु जी रहमत करन बख्शिश करन साडी भी ए अवस्था बन जाए आपां गुरु नाल जुड़ के नाम द्वारा नामी नाल सांझ पा सकीए फिर लोक सुखीए पर लोक सुहेले नानक हर प्रभ आपे मेले वाली अवस्था बन जाएगी। फुल्लां चुक्कां दी खिमा कोटान कोट धन्नवाद धन धन साहब श्री गुरु ग्रंथ साहब महाराज दा आप गुरु सवारियां संगतां दा बहुत बहुत धन्नवाद। बुलाओ फतेह जी वाहेगुरु जी का खालसा वाहेगुरु जी की फतेह।